आओ वाणी श्रवण करिए प्यार सहित। जिना पास घर पोथियां हैं नाल पोथियां लैके बैठिया करो ताकि जदों वाणी श्रवण कराइए तो वाणी सामने होवे तो फिर ज्यादा समझ आउंदी है। तो पन्ना 8 वाणी चलेगी सोदर। सोदर राग आसा महला पहला। मैं बेनती करा ये टाइटल पढ़ने विच भी साडे गुरु प्यारे कई गलती कर जांदे ने, कट्ठा ही पढ़ जांदे ने। सोदर राग आसा महला पहला विचारण वाली गल है। सोदर राग दा नां नहीं है, कोई राग ऐसा नहीं जिसका नां सोदर है। सोदर तां बाणी दा टाइटल है, ये तां बाणी दा नां है। ते सो दर दा मतलब हुंदा है ओ दर, ओ परमेश्वर दा दर। सो दर फिर वक्फा देना है, विश्राम लेना है। ते फिर आएगा राग आसा, आसा है राग दा नां। ते महला पहला, पहली पातशाही गुरु नानक पातशाह दी बाणी है। आओ पाठ सरवण करिए। सोदर तेरा केहा सो घर केहा जित मैं सर्ब संभाले। वाजे तेरे नाद अनेक असंखा केते तेरे वावन हारे। केते तेरे राग परी स्यो कहियां केते तेरे गावन हारे। गावन तुदनो पवन पानी बैसंतर गावे राजा धर्म द्वारे। गावन तुदनो चित गुप्त लिख जानन लिख लिख धर्म बिचारे। गावन तुदनो ईश्वर ब्रह्मा देवी सोहन तेरे सदा सवारे। गावन तुदनो इंद्र इंद्रासन बैठे देवत्या अंदर नाले। मैं बेनती करा जिथे जिथे विश्राम लगते ने ध्यान देना। गावन तुदनो सिद्ध समाधि अंदर गावन तुदनो साध बिचारे। गावन तुदनो जति सती संतोखी गावन तुदनो वीर करारे। गावन तुदनो पंडित पढ़न रखीशर जुग जुग वेदा नाले। गावन तुदनो मोहनिया मनमोहन सुर्ग मच पयाले। गावन तुदनो रतनो पाए तेरे 68 तीर्थ नाले। गावन तुदनो जोध महाबल सूरा गावन तुदनो खाणी चारे। गावन तुदनो खंड मंडल ब्रह्मंडा कर कर रखे तेरे धारे। सही तुदनो गावन जो तुद पावन रते तेरे भक्त रसाले। होर केते तुदनो गावन से मैं चित ना आवन नानक क्या बिचारे। सोई सोई सदा सच साचा साहेब साहेब साचा साची नाई। सोई सोई सदा सच साहेब साचा साची नाई। है भी होसी जाय ना जासी रचना जिन रचाई। रंगी रंगी भांति रंगी रंगी भांति कर कर जिनसी माया जिन उपाई। कर कर देखा कीता अपना ज्यों तिसदी वड्याई। ज्यो तिस भावै सोई करसी फिर हुक्म न करना जाई। सो पातशाह शाह पत साहिब नानक रहन रजाई। ए है शब्द जो आप विचारांगे। सोदर तेरा केहा दर आख्या। दर दा अर्थ हुंदा दरवाजा। आखरी अर्थ करिए ते तेरे घर दा दरवाजा। ते जे आखरी अर्थ करा इन्ने क दे सोदर तेरा केहा तो आखरी अर्थ बन गए हे परमात्मा तेरे रहण दा जो टिकाणा है उसका दरवाजा ਕਿਹਾ ਹੋਏਗਾ, ਕਿਹੋ ਜਿਹਾ ਹੋਵੇਗਾ, ਭਾਵ ਕਿੱਡਾ ਸੋਹਣਾ ਹੋਵੇਗਾ। ਸੋ ਘਰ ਕਿਹਾ, ਤੇਰਾ ਰਹਿਣ ਦਾ ਟਿਕਾਣਾ ਕਿੱਡਾ ਸੋਹਣਾ ਹੋਵੇਗਾ। ਜਿਤ ਬਹਿ, ਜਿਸ ਟਿਕਾਣੇ ਤੇ ਬਹਿ ਕੇ ਸਰਬ ਸੰਭਾਲੇ, ਸੰਭਾਲੇ ਨਹੀਂ ਸੰਭਾਲੇ, ਤੂੰ ਸਾਰਿਆਂ ਦੀ ਸਾਂਭ ਕਰਦਾ, ਸਾਰਿਆਂ ਦੀ ਦੇਖਰੇਖ ਕਰਦਾ, ਸਾਰਿਆਂ ਦੀ ਲੁਕਿੰਗ ਆਫਟਰ ਕਰਦਾ। ਹੁਣ ਮੈਂ ਬੇਨਤੀ ਕਰਾਂ, ਇਹ ਤਾਂ ਮੈਂ ਕੀਤੇ ਸੀ ਆਖਰੀ ਅਰਥ, ਹੁਣ ਮੈਂ ਭਾਵ ਅਰਥ ਸਮਝਾਵਾਂ। ਆਪਾਂ ਸਾਰੇ ਹੀ ਬਾਣੀ ਚ ਬਾਰ ਬਾਰ ਪੜ੍ਹਦੇ ਹਾਂ ਕਿ ਪਰਮੇਸ਼ਰ ਜੋਤ ਹੈ, ਔਰ ਉਹ ਜੋਤ ਤਾਂ ਕੁੱਲ ਸ੍ਰਿਸ਼ਟੀ ਵਿਚ ਇਕੋ ਜਿਹੀ ਹਰ ਜਗ੍ਹਾ ਮੌਜੂਦ ਹੈ। ਤੇ ਜੇ ਪਰਮੇਸ਼ਰੀ ਜੋਤ ਇਕੋ ਜਿਹੀ ਹਰ ਜਗ੍ਹਾ ਮੌਜੂਦ ਹੈ ਤਾਂ ਹਰ ਜਗ੍ਹਾ ਹੀ ਉਸਦਾ ਟਿਕਾਣਾ, ਹਰ ਜਗ੍ਹਾ ਹੀ ਉਸਦਾ ਘਰ ਹੈ, ਫਿਰ ਤਾਂ ਸਾਰੀ ਸ੍ਰਿਸ਼ਟੀ ਉਸਦਾ ਘਰ ਹੈ। ਤੇ ਜੇ ਸਾਰੀ ਸ੍ਰਿਸ਼ਟੀ ਉਸਦਾ ਘਰ ਹੈ ਤਾਂ ਅਰਥ ਕੀ ਬਣ ਜਾਂਦਾ ਹੈ? ਹੇ ਪਰਮਾਤਮਾ, ਆ ਸਾਰੀ ਸ੍ਰਿਸ਼ਟੀ ਜੋ ਤੇਰਾ ਘਰ ਹੈ, ਇਹ ਕਿੱਡੀ ਸੁੰਦਰ ਹੈ, ਕਿੱਡੀ ਸੋਹਣੀ ਹੈ, ਆ ਤੇਰੀ ਰਚੀ ਕੁਦਰਤ, ਤੇਰੀ ਰਚੀ ਸ੍ਰਿਸ਼ਟੀ ਜੋ ਤੇਰਾ ਘਰ ਹੈ, ਕਿੱਡੀ ਸੋਹਣੀ ਹੈ, ਇਹ ਭਾਵ ਬਣ ਜਾਂਦਾ। ਜਿੱਥੇ ਬਹਿ ਕੇ, ਜਿਸ ਸ੍ਰਿਸ਼ਟੀ ਵਿਚ ਬਹਿ ਕੇ ਤੂੰ ਸਾਰਿਆਂ ਦੀ ਸਾਂਭ ਕਰ ਰਿਹਾ। ਹੁਣ ਮੈਂ ਬੇਨਤੀ ਕਰਾਂ, ਸਾਂਭਣ ਵਾਲਾ ਸਾਡ ਤੋਂ ਦੂਰ ਨਹੀਂ, ਸਾਡੇ ਅੰਦਰ ਹੀ ਬੈਠਾ। ਉਹ ਜਿਸਨੇ ਸਾਡੀ ਲੁਕਿੰਗ ਆਫਟਰ ਕਰਨੀ ਹੈ, ਜਿਸਨੇ ਸਾਡੀ ਸਾਂਭ ਕਰਨੀ ਹੈ, ਸੰਭਾਲ ਕਰਨੀ ਹੈ, ਉਹ ਤਾਂ ਸਾਡ ਤੋਂ ਬਾਹਰ ਕਿਤੇ ਦੂਰ ਨਹੀਂ ਬੈਠਾ। ਜੇ ਉਸੇ ਦੀ ਜੋਤ ਸਾਡੇ ਅੰਦਰ ਬੈਠੀ ਹੈ ਤਾਂ ਅਸੀਂ ਵੀ ਉਹਦੇ ਘਰ ਹੀ ਹਾਂ, ਤੇ ਸਾਡੀ ਸੰਭਾਲ ਕਰਨ ਵਾਲਾ ਸਾਡੇ ਅੰਦਰ ਹੀ ਹੈ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ। ਵਾਜੇ ਤੋਂ ਭਾਵ ਵੱਜ ਰਹੇ ਨੇ, ਵਾਜੇ ਵੱਜ ਰਹੇ ਨੇ ਤੇਰੇ ਨਾਦ। ਨਾਦ ਕਹਿੰਦੇ ਨੇ ਸੰਗੀਤ ਨੂੰ, ਮਿਊਜ਼ੀਕਲ ਨੋਟਸ ਨੂੰ, ਸੰਗੀਤ ਨੂੰ ਨਾਦ ਆਖੀਦਾ। ਵਾਜੇ ਤੇਰੇ ਨਾਦ, ਭਾਵ ਤੇਰੀ ਮਹਿਮਾ ਵਿਚ, ਤੇਰੀ ਸਿਫਤ ਵਿਚ ਕਿੰਨਾ ਹੀ ਸੰਗੀਤ ਹੋ ਰਿਹਾ। ਤੇਰੀ ਮਹਿਮਾ ਵਿਚ, ਤੇਰੀ ਸਿਫਤ ਵਿਚ ਕਿੰਨਾ ਹੀ ਸੰਗੀਤ ਹੋ ਰਿਹਾ। ਹੁਣ ਕਿਹੜਾ ਸੰਗੀਤ ਹੋ ਰਿਹਾ ਹੈ? ਬਿਨਾਂ ਬਾਜੇ ਬਜਾਏ ਹੀ ਸੰਗੀਤ ਹੋ ਰਿਹਾ ਹੈ। ਭਾਵ ਕੀ, ਜੋ ਆਵਾਜ਼ਾਂ, ਜੋ ਧੁਨੀਆਂ ਉੱਠ ਰਹੀਆਂ ਰੋਜ਼ਮਰਾ ਦੀ ਜ਼ਿੰਦਗੀ ਵਿਚ, ਇਹ ਮਾਨੋ ਉਹਦੀ ਸਿਫਤੀ ਹੋ ਰਹੀ ਹੈ। ਇਹ ਆਵਾਜ਼ਾਂ ਤਾਂ ਨਿਕਲ ਰਹੀਆਂ ਕਿਉਂਕਿ ਉਹਦੀ ਜੋਤ ਅੰਦਰ ਹੈ, ਤੇ ਆਵਾਜ਼ਾਂ ਨਿਕਲ ਰਹੀਆਂ ਨੇ। ਹਰ ਆਵਾਜ਼ ਜੋ ਨਿਕਲ ਰਹੀ ਹੈ, ਚਾਹੇ ਬੰਦੇ ਕੱਢ ਰਹੇ ਨੇ, ਚਾਹੇ ਕੁਦਰਤ ਵਿਚ ਹੋ ਰਹੀ ਹੈ, ਇਹ ਸਭ ਨਾਦ ਹੀ ਹੈ, ਉਹਦੀ ਮਹਿਮਾ ਵਿਚ ਹੋ ਰਿਹਾ। ਇਹ ਸਭ ਸੰਗੀਤ ਹੀ ਹੈ, ਪਰਮਾਤਮਾ ਦੀ ਮਹਿਮਾ ਵਿਚ ਹੋ ਰਿਹਾ। ਚਾਹੇ ਜੀਵ ਆਵਾਜ਼ਾਂ ਕੱਢ ਰਹੇ ਨੇ, ਤੇ ਚਾਹੇ ਕੁਦਰਤ ਵਿਚ ਹਵਾ ਛੂਕ ਰਹੀ ਹੈ, ਬੱਦਲ ਗੱਜ ਰਹੇ ਨੇ, ਵਗਦੇ ਪਾਣੀ ਦੀ ਆਵਾਜ਼, ਬਲਦੀ ਅੱਗ ਦੀ ਆਵਾਜ਼, ਇਹ ਸਭ ਮਿਊਜ਼ਿਕ ਹੀ ਹੋ ਰਿਹਾ। ਇੰਜ ਜਾਣੋ, ਇਹ ਤੇ ਸਭ ਸੰਗੀਤ ਹੀ ਹੋ ਰਿਹਾ ਉਹਦੀ ਮਹਿਮਾ ਵਿਚ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਭਾਵ ਕਈ ਕਿਸਮ ਦੀ, ਕਈ ਕਿਸਮ ਦਾ ਨਾਦ ਹੋ ਰਿਹਾ ਤੇਰੀ ਮਹਿਮਾ ਵਿਚ। ਕੇਤੇ ਤੇਰੇ ਵਾਵਣ ਹਾਰੇ, ਇਸ ਸੰਗੀਤ ਨੂੰ ਵਜਾਉਣ ਵਾਲੇ ਕਿੰਨੇ ਹੀ ਜੀਵ ਨੇ, ਭਾਵ ਤੁਹਾਡੀਆਂ ਆਵਾਜ਼ਾਂ, ਇਹ ਜਿਵੇਂ ਸੰਗੀਤ ਹੀ ਹੋ ਰਿਹਾ ਪਰਮਾਤਮਾ ਦੀ ਮਹਿਮਾ ਵਿਚ। ਜੋ ਆਵਾਜ਼ ਨਿਕਲ ਰਹੀ ਹੈ ਉਸ ਕਰਕੇ ਨਿਕਲ ਰਹੀ ਹੈ, ਉਹਦੀ ਸ਼ਕਤੀ ਅੰਦਰ ਹੈ ਤਾਂ ਨਿਕਲ ਰਹੀ ਹੈ, ਕਿਉਂਕਿ ਉਸ ਕਰਕੇ ਨਿਕਲ ਰਹੀ ਹੈ, ਇਸ ਵਿਚ ਉਹਦੀ ਮਹਿਮਾ ਹੈ, ਕਿਉਂਕਿ ਉਹਨੇ ਤੁਹਾਨੂੰ ਬਣਾਇਆ ਹੈ, ਮਹੱਤਤਾ ਦੀ ਉਹ ਆਵਾਜ਼ ਨਿਕਲ ਰਹੀ ਹੈ, ਇਸ ਵਿੱਚ ਉਹਦੀ ਮਹਿਮਾ ਹੈ। ਉਹੀ ਹੈ ਬਣਾਉਣ ਵਾਲਾ, ਉਹੀ ਹੈ ਦੁਨੀਆ ਕੱਢਣ ਵਾਲਾ। ਕਿਤੇ ਤੇਰੇ ਰਾਗ ਪਰੀ ਸਿਉਂ ਕਹੀਆਂ, ਕਿਤੇ ਤੇਰੇ, ਕਿਤੇ ਤੇਰੇ ਤੋਂ ਭਾਵ ਕਿੰਨੇ ਹੀ ਤੇਰੇ ਪੈਦਾ ਕੀਤੇ ਹੋਏ ਜੀ। ਰਾਗ ਪਰੀ ਤੋਂ ਮਤਲਬ ਹੁੰਦਾ ਰਾਗ ਰਾਗਣੀਆਂ, ਪਰੀ ਦਾ ਮਤਲਬ ਹੈ ਰਾਗਣੀਆਂ। ਕਹੀਆਂ ਸਿਫਤ ਕਰਦੇ ਨੇ, ਸਿਫਤ ਆਖਦੇ ਨੇ, ਕਈ ਜੀਵ ਤੇਰੀ ਸਿਫਤ ਆਖ ਰਹੇ ਨੇ। ਕਿਵੇਂ ਆਖ ਰਹੇ ਨੇ? ਰਾਗ ਰਾਗਣੀਆਂ ਵਿੱਚ ਕੀਰਤਨ ਗਾ ਕੇ, ਰਾਗਾਂ ਨੂੰ ਇਸਤੇਮਾਲ ਕਰਕੇ, ਰਾਗਣੀਆਂ ਨੂੰ ਰਾਗਾਂ ਵਿੱਚ ਗਾ ਗਾ ਕੇ ਤੇਰੀ ਸਿਫਤ ਕਰ ਰਹੇ ਨੇ। ਕਈ ਕਹਤੇ ਤੇਰੇ ਗਾਵਣ ਹਾਰੇ, ਇਸ ਤਰ੍ਹਾਂ ਰਾਗਾਂ ਵਿੱਚ ਤੇਰੀ ਸਿਫਤ ਗਾਉਣ ਵਾਲੇ ਨਾ ਜਾਣੇ ਕਿੰਨੇ ਕਿ ਨੇ, ਨਾ ਜਾਣੇ ਕਿੰਨੇ ਕਿ ਨੇ। ਕਹਤੇ ਤੇਰੇ ਗਾਵਣ ਹਾਰੇ, ਇਸ ਤਰ੍ਹਾਂ ਰਾਗ ਰਾਗਣੀਆਂ ਦਾ ਸਹਾਰਾ ਲੈ ਕੇ, ਇਨ੍ਹਾਂ ਦਾ ਆਸਰਾ ਲੈ ਕੇ ਤੇਰੀ ਸਿਫਤ ਕਰਨ ਵਾਲੇ ਨਾ ਜਾਣੇ ਕਿੰਨੇ ਕਿ ਨੇ। ਤੋ ਗਾਵਨ ਤੁਦਲੋ ਪੌਣ ਪਾਣੀ ਬੈ ਸੰਤਰ, ਗਾਵਨ ਤੁਦਨੂ ਪਵਨ ਪਾਣੀ ਬੈਸੰਤਰ। ਪਵਨ ਪਾਣੀ ਤੇ ਅੱਗ, ਬੈਸੰਤਰ ਕਹਿੰਦੇ ਨੇ ਅੱਗ, ਇਹ ਸਾਰੇ ਪ੍ਰਭੂ ਦੇ ਹੁਕਮਾਂ ਵਿੱਚ ਬੱਧੀ ਹੋਈ ਹੈ। ਕੁਦਰਤ ਵੀ, ਹਵਾ ਵੀ, ਪਾਣੀ ਵੀ, ਅੱਗ ਵੀ ਪ੍ਰਭੂ ਦੇ ਹੁਕਮ ਵਿੱਚ ਬੱਧੀ ਹੋਈ ਹੈ। ਔਰ ਜੋ ਚੀਜ਼ ਵੀ ਉਹਦੇ ਹੁਕਮਾਂ ਚ ਬੱਝੀ ਹੈ, ਉਹਦੀ ਰਜ਼ਾ ਵਿੱਚ ਬੱਝੀ ਹੈ, ਉਹਦੀ ਸਿਫਤ ਕਰ ਰਹੀ ਹੈ। ਕੋਈ ਚੀਜ਼ ਕਿਸੇ ਦੇ ਹੁਕਮ ਵਿੱਚ ਤੁਰ ਰਹੀ ਹੈ, ਜਿਸ ਦਾ ਹੁਕਮ ਚੱਲ ਰਿਹਾ ਉਸਦੀ ਸਿਫਤ। ਹਵਾ ਹਮੇਸ਼ਾ ਹਾਈ ਪ੍ਰੈਸ਼ਰ ਤੋਂ ਲੋਅ ਪ੍ਰੈਸ਼ਰ ਵੱਲ ਨੂੰ ਵਗੇਗੀ, ਲੋਅ ਤੋਂ ਹਾਈ ਵੱਲ ਨੂੰ ਨਹੀਂ ਵਗੇਗੀ। ਇਹ ਉਹਦਾ ਹੁਕਮ ਹੈ, ਬੱਧਾ ਅਸੂਲ ਹੈ, ਇਸ ਵਿੱਚ ਉਹਦੀ ਮਹਿਮਾ ਹੈ, ਹੁਕਮ ਉਹਦੇ ਬੱਧੇ ਨੇ। ਪਾਣੀ ਉਚਾਈ ਤੋਂ ਨਿਵਾਣ ਵੱਲ ਨੂੰ ਆਏਗਾ, ਜੇ ਤੁਸੀਂ ਕੋਈ ਇੰਟਰਫੀਅਰ ਨਾ ਕਰੋ। ਉਚਾਈ ਤੋਂ ਨਿਵਾਣ ਵੱਲ ਨੂੰ ਆਏਗਾ, ਇਹ ਉਹਦਾ ਬੱਝਾ ਹੁਕਮ ਹੈ। ਤੇ ਇਸ ਤਰ੍ਹਾਂ ਜੇ ਪਾਣੀ ਵਗ ਰਿਹਾ ਹੈ, ਉਹਦਾ ਹੁਕਮ ਬਜਾ ਰਿਹਾ ਹੈ, ਉਹਦੀ ਮਹਿਮਾ ਇਸ ਵਿੱਚ। ਇਸੇ ਤਰ੍ਹਾਂ ਅੱਗ ਦਾ ਸੁਭਾਅ ਸਾਲਣ, ਉਹਦਾ ਹੁਕਮ ਬਜਾ ਰਹੀ ਹੈ, ਔਰ ਜੋ ਕੁਛ ਉਹਦਾ ਹੁਕਮ ਬਜਾ ਰਿਹਾ ਹੈ, ਜਿਹੜੀ ਵੀ ਚੀਜ਼ ਉਸਦਾ ਹੁਕਮ ਬਜਾ ਰਹੀ ਹੈ, ਉਹਦੇ ਰਜ਼ਾ ਵਿੱਚ ਹੈ, ਪਾਣੇ ਵਿੱਚ ਹੈ, ਉਸ ਵਿੱਚ ਪਰਮਾਤਮਾ ਦੀ ਮਹਿਮਾ, ਕਿਉਂਕਿ ਉਹਦੇ ਹੁਕਮਾਂ ਚ ਤੁਰ ਰਹੀ ਹੈ, ਹੁਕਮਰਾਨ ਦੀ ਮਹਿਮਾ ਹੈ। ਗਾਵੈ ਰਾਜਾ ਧਰਮ ਦੁਆਰੇ, ਤੇਰੇ ਦਰ ਤੇ ਬੈਠਾ ਧਰਮਰਾਜ ਵੀ, ਰਾਜਾ ਧਰਮ ਤੋਂ ਭਾਵ ਹੈ ਧਰਮਰਾਜ, ਦੁਆਰੇ ਭਾਵ ਤੇਰੇ ਦਰ ਤੇ, ਤੇਰੇ ਦਰ ਤੇ ਬੈਠਾ ਧਰਮਰਾਜ ਵੀ ਤੇਰੇ ਗੁਣ ਗਾ ਰਿਹਾ ਹੈ, ਭਾਵ ਤੇਰੇ ਹੁਕਮ ਬਜਾ ਰਿਹਾ ਹੈ। ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣ, ਗਾਵਨ ਤੁਦਨੋ ਚਿਤ ਗੁਪਤ ਲਿਖ ਜਾਣਨ, ਜਾਣਨ ਅਣਾਣਾ ਪਹਿਲਾਂ ਨੰਨਾ ਪਿੱਛੋਂ, ਜਾਣਨ ਲਿਖ ਲਿਖ ਧਰਮ ਵਿਚਾਰੇ। ਚਿਤ ਤੋਂ ਭਾਵ ਚਿੱਤਰ, ਚਿੱਤਰ ਗੁਪਤ ਇਹ ਦੋ ਦੂਤ ਮੰਨੇ ਗਏ ਨੇ ਧਰਮਰਾਜ ਦੇ, ਇਹ ਧਰਮਰਾਜ ਦੇ ਨੌਕਰ ਮੰਨੇ ਗਏ ਨੇ। ਐਸਾ ਅਸੀਂ ਮੰਨ ਲਿਆ ਹੈ, ਇਹ ਸਾਡੇ ਖਿਆਲ ਨੇ, ਅਲੰਕਾਰ ਨੇ, ਕਿ ਇਹ ਦੋ ਦੂਤ ਨੇ ਜਿਹੜੇ ਜੀਵਾਂ ਦੇ ਕਰਮਾਂ ਦਾ ਲੇਖਾ ਲਿਖਦੇ, ਸਾਡੇ ਚੰਗੇ ਮਾੜੇ ਕਰਮਾਂ ਦਾ ਲੇਖਾ ਲਿਖ ਰਹੇ ਨੇ। ਤੇ ਇਹ ਜੋ ਲੇਖਾ ਲਿਖਦੇ ਨੇ, ਇਹਨਾਂ ਦਾ ਲਿਖਿਆ ਹੋਇਆ ਲੇਖਾ ਧਰਮਰਾਜ ਵਿਚਾਰਦਾ ਏ। ਗਾਵਨ ਤੁਦ ਨੂੰ ਚਿਤ ਗੁਪਤ, ਚਿਤ੍ਰ ਗੁਪਤ ਜਿਹੜੇ ਲੇਖਾ ਲਿਖਣਾ ਜਾਣਦੇ ਨੇ, ਲਿਖ ਜਾਣਨ, ਜਿਹੜੇ ਲੇਖਾ ਲਿਖਣਾ ਜਾਣਦੇ ਨੇ ਜੀਵਾਂ ਦਾ, ਉਹ ਵੀ ਤੇਰੇ ਗੁਣ ਗਾ ਰਹੇ ਨੇ, ਭਾਵ ਉਹ ਵੀ ਤੇਰਾ ਹੁਕਮ ਬਜਾ ਰਹੇ ਨੇ। ਲਿਖ ਲਿਖ ਜਿਨ੍ਹਾਂ ਦਾ ਲਿਖਿਆ ਹੋਇਆ, ਲੇਖਾ, ਧਰਮ ਵਿਚਾਰੇ ਧਰਮ ਰਾਜ ਵਿਚਾਰਦਾ ਏ, ਧਰਮ ਤੋਂ ਭਾਵ ਧਰਮ ਰਾਜ, ਜਿਨ੍ਹਾਂ ਦਾ ਲਿਖਿਆ ਹੋਇਆ ਲੇਖਾ, ਜਿਨ੍ਹਾਂ ਦੇ ਹੱਥ ਦਾ ਲਿਖਿਆ ਹੋਇਆ ਲੇਖਾ ਜੀਵਾਂ ਦਾ ਧਰਮ ਰਾਜ ਵਿਚਾਰਦਾ ਏ, ਤਾਂ ਉਹ ਧਰਮ ਰਾਜ ਅਤੇ ਚਿੱਤਰ ਗੁਪਤ ਵੀ ਪਰਮੇਸ਼ਵਰ ਦੇ ਹੁਕਮ ਹੀ ਬਜਾ ਰਹੇ ਨੇ। ਹੁਣ ਮੈਂ ਬੇਨਤੀ ਕਰਾਂ, ਬਾਣੀ ਨੂੰ ਗੌਰ ਨਾਲ ਪੜ੍ਹ ਕੇ ਵੇਖੀਏ, ਤੇ ਇਹ ਤੇ ਅਲੰਕਾਰ ਨੇ, ਬਾਣੀ ਚ ਬੜੇ ਅਲੰਕਾਰ ਆਉਂਦੇ ਨੇ, ਕਈ ਅਲੰਕਾਰ ਆਉਂਦੇ ਨੇ। ਹੁਣ ਕਾਮ ਧੇਨ ਗਊ ਦਾ ਅਲੰਕਾਰ ਹੀ ਹੈ, ਕੋਈ ਐਸੀ ਗਊ ਨਹੀਂ ਜਿਹੜੀ ਤੁਹਾਡੀ ਆਸਾ ਪੂਰੀ ਕਰੇ। ਪਾਰਸਿਕ ਅਲੰਕਾਰ ਹੀ ਹੈ, ਕੋਈ ਐਸੀ ਚੀਜ਼ ਨਹੀਂ, ਟੱਚ ਸਟੋਨ ਨਹੀਂ ਜੋ ਚੀਜ਼ ਨੂੰ ਸੋਨੇ ਚ ਬਦਲ ਦੇਵੇ। ਇਹ ਸਭ ਅਲੰਕਾਰ ਨੇ। ਕਲਪ ਬ੍ਰਿਛ ਕੋਈ ਐਸਾ ਬ੍ਰਿਛ ਨਹੀਂ ਜਿਹਦੇ ਥੱਲੇ ਬਹਿ ਕੇ ਤੁਸੀਂ ਕਲਪਨਾ ਕਰੋ ਤੇ ਪੂਰੀ ਹੋ ਜਾਏ, ਅਲੰਕਾਰ ਹੈ। ਬੜੇ ਅਲੰਕਾਰ ਆਉਂਦੇ ਨੇ। ਅਸਲ ਵਿਚ ਧਰਮ ਰਾਜ ਤੇ ਤੁਹਾਡੇ ਅੰਦਰ ਬੈਠਾ, ਤੁਹਾਡੀ ਜ਼ਮੀਰ ਹੀ ਤੁਹਾਡਾ ਧਰਮ ਰਾਜ ਹੈ। ਮਨੁੱਖ ਦੀ ਆਪਣੀ ਜ਼ਮੀਰ, ਕੌਨਸ਼ੀਅੰਸ, ਜਿਹਨੂੰ ਅਸੀਂ ਵਿਵੇਕ ਕਹਿੰਦੇ ਹਾਂ, ਪਰਮੇਸ਼ਰੀ ਵਿਵੇਕ ਜੋ ਅੰਦਰ ਬੈਠਦਾ, ਜਦੋਂ ਗੁਨਾਹ ਕਰਦੇ ਹੋ ਨਾ, ਅੰਦਰ ਆਵਾਜ਼ ਆਉਂਦੀ ਹੈ ਨਾ, ਪਤਾ ਲੱਗਦਾ ਹੈ ਨਾ, ਅੰਦਰਲਾ ਕਹਿ ਰਿਹਾ ਹੈ ਕਿ ਆ ਗਲਤ ਹੈ, ਨਾ ਕਰੀ, ਪਰ ਫਿਰ ਵੀ ਤੁਸੀਂ ਕਰ ਦਿੰਦੇ ਹੋ। ਹੁਣ ਉਹ ਆਵਾਜ਼ ਜਿਹੜੀ ਉੱਠਦੀ ਹੈ ਤੇ ਸਮਝਾ ਰਹੀ ਹੈ ਨਾ ਕਰੀ, ਉਹ ਧਰਮ ਰਾਜ ਹੀ ਹੈ। ਜਦੋਂ ਕੋਈ ਪਾਪ ਕਰਦਾ ਹੈ, ਮਤ ਜਾਣਨਾ ਕਿ ਪਤਾ ਨਹੀਂ ਹੁੰਦਾ ਮੈਂ ਪਾਪ ਕਰ ਰਿਹਾ, ਅੰਦਰ ਆਵਾਜ਼ ਉੱਠਦੀ ਹੈ ਗਲਤ ਹੈ, ਉਹੀ ਧਰਮ ਰਾਜ ਹੈ। ਪਰ ਫਿਰ ਵੀ ਜਦੋਂ ਕਰ ਲਈਦਾ ਹੈ ਤਾਂ ਉਹਦਾ ਜੋ ਉਸ ਖੋਟੇ ਕਰਮ ਦਾ ਜੋ ਪ੍ਰਭਾਵ ਉਲੀਕਿਆ ਜਾਂਦਾ ਹੈ, ਸੰਸਕਾਰ ਜੋ ਉਲੀਕਿਆ ਜਾਂਦਾ ਹੈ ਮਨ ਤੇ, ਉਹੀ ਹੈ ਲੇਖਾ, ਉਹੀ ਉਹੀ ਚਿੱਤਰਗੁਪਤ ਦਾ ਲੇਖਾ ਹੈ। ਗਾਵਨ ਤੁਧ ਨੂੰ ਈਸ਼ਰ, ਬ੍ਰਹਮਾ, ਦੇਵੀ, ਈਸ਼ਰ ਤੋਂ ਭਾਵ ਹੈ ਸ਼ਿਵਜੀ, ਬ੍ਰਹਮਾ ਬ੍ਰਹਮਾ ਦੇਵਤਾ, ਦੇਵੀ ਅਨੇਕ ਦੇਵੀਆਂ। ਆ ਅਨੇਕ ਦੇਵੀਆਂ ਤੇ ਦੇਵਤੇ ਜਿਵੇਂ ਸ਼ਿਵਜੀ, ਬ੍ਰਹਮਾ ਤੇ ਹੋਰ ਅਨੇਕ ਦੇਵੀਆਂ, ਸੋਹਨ ਸ਼ੋਭਾ ਪਾ ਰਹੇ ਨੇ, ਸੋਹਨ ਸ਼ੋਭਾ ਪਾ ਰਹੇ ਨੇ, ਇਨ੍ਹਾਂ ਦੀ ਇੱਜ਼ਤ ਹੋ ਰਹੀ ਹੈ। ਤੇਰੇ ਸਦਾ ਸਵਾਰੇ, ਸੋਹਨ ਸਦਾ ਇਕੱਠਾ ਜੁੜਦਾ ਹੈ, ਜੋ ਹਮੇਸ਼ਾ ਸ਼ੋਭਾ ਪਾ ਰਹੇ ਨੇ ਤੇਰੇ ਸਵਾਰੇ, ਇਹ ਤਾਂ ਤੇਰੇ ਸਵਾਰੇ ਹੋਏ, ਤੇਰੀ ਰਹਿਮਤ ਹੋਈ ਹੈ ਇਨ੍ਹਾਂ ਤੇ ਤਾਂ ਇਹ ਸ਼ੋਭਾ ਪਾ ਰਹੇ ਨੇ। ਜਿਨ੍ਹਾਂ ਨੂੰ ਅਸੀਂ ਦੇਵੀ ਦੇਵਤੇ ਕਰਕੇ ਮੰਨਦੇ ਹਾਂ, ਉਹ ਵੀ ਕਦੇ ਮਨੁੱਖੀ ਸੀ ਸਾਡੇ ਵਰਗੇ, ਪਰ ਉਨ੍ਹਾਂ ਤੇ ਮਿਹਰ ਹੋਈ ਪਰਮਾਤਮਾ ਦੀ ਤੇ ਉਹ ਸ਼ੋਭਾ ਪਾ ਰਹੇ ਨੇ। ਉਨ੍ਹਾਂ ਨੂੰ ਅਸੀਂ ਦੇਵਤੇ ਆਖਿਆ, ਦੇਵੀਆਂ ਆਖਿਆ, ਉਹ ਤੇਰੇ ਸਵਾਰੇ ਹੋਏ ਸ਼ੋਭਾ ਪਾ ਰਹੇ ਨੇ, ਕਿਉਂਕਿ ਤੂੰ ਉਨ੍ਹਾਂ ਨੂੰ ਇੱਜ਼ਤ ਬਖਸ਼ੀ ਹੈ ਤਾਂ ਉਹ ਇੱਜ਼ਤ ਪਾ ਰਹੇ ਨੇ, ਉਨ੍ਹਾਂ ਦੀ ਸ਼ੋਭਾ ਤੇਰੇ ਕਰਕੇ ਹੈ, ਕਿਉਂਕਿ ਤੂੰ ਰਹਿਮਤ ਕੀਤੀ ਹੈ ਉਨ੍ਹਾਂ ਤੇ, ਤੂੰ ਇੱਜ਼ਤ ਬਖਸ਼ੀ ਹੈ ਉਨ੍ਹਾਂ ਨੂੰ। ਸੋਹਨ ਤੇਰੇ ਸਦਾ ਸਵਾਰੇ, ਸੋਹਨ ਸਦਾ ਇਕੱਠਾ ਜੁੜਦਾ ਹੈ, ਸਦਾ ਸ਼ੋਭਾ ਪਾ ਰਹੇ ਨੇ ਜੋ ਦੇਵੀ ਦੇਵਤੇ ਹਮੇਸ਼ਾ ਲਈ ਸ਼ੋਭਾ ਪਾ ਰਹੇ ਨੇ, ਉਹ ਤੇਰੇ ਸਵਾਰੇ ਹੋਈ ਸ਼ੋਭਾ ਪਾ ਰਹੇ। ਗਾਵਨ ਤੁਧ ਨੂੰ ਇੰਦਰ, ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ। ਇੰਦਰਾਸਣ ਨੂੰ ਦੇਖੋ, ਅਣਾਣੇ ਨੂੰ ਸਿਆਰੀ ਲੱਗੀ ਹੈ। ਇੰਦਰਾਸਣ ਦਾ ਮਤਲਬ ਜੇ ਸਿਆਰੀ ਨਾ ਹੋਵੇ ਤਾਂ ਇੰਦਰ ਦਾ ਇੱਕ ਆਸਣ, ਇਹ ਬਹੁਵਚਨ ਹੋ ਗਿਆ ਇੰਦਰਾਂ ਦੇ ਆਸਣ। ਅਨੇਕਾਂ ਇੰਦਰ ਦੇਵਤੇ ਆਪਣੇ ਆਸਣਾਂ ਤੇ ਬੈਠੇ ਸ਼ੋਭਾ ਦੇ ਰਹੇ ਨੇ ਦੂਜੇ ਦੇਵਤਿਆਂ ਸਮੇਤ। ਉਹ ਵੀ ਤੇਰੇ ਸਵਾਰੇ ਹੋਏ ਨੇ, ਉਹ ਵੀ ਤੇਰੀ ਮਹਿਮਾ ਗਾ ਰਹੇ ਨੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਅਨੇਕਾਂ ਇੰਦਰ ਆਪਣੇ ਆਸਣਾਂ ਤੇ ਬੈਠੇ, ਆਪਣੀਆਂ ਗੱਦੀਆਂ ਤੇ ਬੈਠੇ, ਤੇਰੇ ਗੁਣ ਗਾ ਰਹੇ ਨੇ। ਦੇਵਤਿਆਂ ਦਰ ਨਾਲ ਦੇਵਤਿਆਂ ਭਾਵ ਹੋਰ ਦੇਵਤਿਆਂ ਸਮੇਤ, ਦੇਵਤਿਆਂ ਨਾਲੇ ਇਕੱਠਾ ਜੁੜਦਾ ਹੈ, ਦੇਵਤਿਆਂ ਨਾਲੇ ਹੋਰ ਦੇਵਤਿਆਂ ਸਮੇਤ। ਦਰ ਰਾਰੇ ਨੂੰ ਸਿਆਰੀ ਤੇਰੇ ਦਰ ਤੇ। ਆ ਜੋ ਇੰਦਰ ਦੇਵਤਾ ਏ ਤੇ ਹੋਰ ਅਨੇਕਾਂ ਜੋ ਇੰਦਰ ਦੇਵਤੇ ਇਹੋ ਜਿਹੇ ਹੋ ਚੁੱਕੇ ਨੇ, ਦੂਜੇ ਦੇਵਤਿਆਂ ਸਮੇਤ ਤੇਰੇ ਦਰ ਤੇ ਬੈਠੇ, ਤੇਰੀ ਮਹਿਮਾ ਗਾ ਰਹੇ ਨੇ। ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ, ਅਨੇਕਾਂ ਸਿੱਧ ਵੀ ਤੇਰੇ ਗੁਣ ਗਾ ਰਹੇ ਨੇ ਸਮਾਧੀਆਂ ਲਾ ਲਾ ਕੇ। ਸਮਾਧੀ ਅੰਦਰ ਭਾਵ ਸਮਾਧੀਆਂ ਲਾ ਲਾ ਕੇ ਅਨੇਕਾਂ ਜੋਗੀ ਸਮਾਧੀਆਂ ਲਾ ਲਾ ਕੇ ਤੇਰੇ ਗੁਣ ਗਾ ਰਹੇ ਨੇ। ਗਾਵਨ ਤੁਧ ਨੂੰ ਸਾਧ ਵਿਚਾਰੇ, ਸਾਧ ਵੀ ਤੇਰਾ ਹੀ ਗੁਣਾਂ ਦਾ ਵਿਚਾਰ ਕਰ ਕਰਕੇ ਤੇਰੇ ਗੁਣ ਗਾ ਰਹੇ ਨੇ। ਵਿਚਾਰੇ ਗੁਣਾਂ ਦਾ ਵਿਚਾਰ ਕਰ ਕਰਕੇ ਅਨੇਕਾਂ ਸਾਧ ਤੇਰੇ ਗੁਣਾਂ ਦਾ ਵਿਚਾਰ ਕਰ ਕਰਕੇ ਤੈਨੂੰ ਯਾਦ ਕਰ ਰਹੇ ਨੇ, ਤੇਰੇ ਗੁਣ ਗਾ ਰਹੇ ਨੇ। ਗਾਵਨ ਤੁਧ ਨੂੰ ਜਤੀ ਸਤੀ, ਜਤੀ ਸਤੀ ਇਕੱਠਾ ਪੜ੍ਹਨਾ ਇੱਥੇ। ਜਤੀ ਸਤੀ ਉਨ੍ਹਾਂ ਨੂੰ ਆਖੀਦਾ ਹੈ ਜੋ ਆਪਣਾ ਜਤ ਸਤ ਸਾਂਭਣ ਵਿਚ ਲੱਗੇ ਹੋਏ ਨੇ। ਅੰਗਰੇਜ਼ੀ ਚ ਆਪਾਂ ਉਨ੍ਹਾਂ ਨੂੰ ਕਹਿ ਦਿੰਦੇ ਹਾਂ ਸੈਲੀਬੇਟਸ, ਸੈਲੀਬੇਟਸ ਭਾਵ ਜਿਹੜੇ ਸ਼ਾਦੀ ਨਹੀਂ ਕਰਾਉਂਦੇ, ਰਕਤ ਬਿੰਦ ਦੀ ਸਾਂਭ ਕਰਦੇ ਨੇ। ਐਸੇ ਅਨੇਕਾਂ ਜਤੀ ਸਤੀ ਆਪਣੀ ਕਾਮ ਵਾਸ਼ਨਾ ਤੇ ਕਾਬੂ ਪਾਉਣ ਦਾ ਯਤਨ ਕਰਨ ਵਾਲੇ, ਇਹ ਸਾਰੇ ਤੇਰੇ ਹੀ ਗੁਣ ਗਾ ਰਹੇ ਨੇ। ਗਾਵਨ ਤੁਧ ਨੂੰ ਵੀਰ ਕਰਾਰੇ, ਵੀਰ ਦਾ ਮਤਲਬ ਹੁੰਦਾ ਹੈ ਸੂਰਮੇ, ਸੂਰਵੀਰ, ਸੂਰਮੇ, ਵੀਰ ਦਾ ਮਤਲਬ ਹੈ ਸੂਰਵੀਰ, ਸੂਰਮੇ, ਤੇ ਕਰਾਰੇ ਦਾ ਮਤਲਬ ਹੁੰਦਾ ਹੈ ਤਕੜੇ, ਭਾਰੇ, ਜ਼ਬਰਦਸਤ। ਆ ਜਿਹੜੇ ਜ਼ਬਰਦਸਤ ਤਕੜੇ ਸੂਰਮੇ ਹੁੰਦੇ ਨੇ ਲੜਾਈਆਂ ਚ ਯੁੱਧ ਕਰਨ ਵਾਲੇ, ਅਖਰੀ ਅਰਥ ਕਰ ਰਿਹਾ, ਇਹ ਵੀ ਤੇਰੇ ਗੁਣ ਗਾ ਰਹੇ। ਪਰ ਭਾਵ ਅਰਥ ਕੀ ਹੈ? ਸੂਰਮੇ ਆਖਿਆ ਕਿਹਨਾਂ ਨੂੰ ਹੈ? ਇੱਥੇ ਰਣ ਮੈਦਾਨਾਂ ਦੀ ਗੱਲ ਕਿੱਥੇ ਆ ਗਈ? ਤੇ ਸੂਰਮੇ ਕੌਣ ਨੇ? ਸੂਰਮੇ ਤੇ ਆਖਿਆ ਭਗਤਾਂ ਨੂੰ, ਗੁਰਮੁਖਾਂ ਨੂੰ। ਤੇ ਰਣ ਮੈਦਾਨ ਕੀ ਹੈ? ਤੁਹਾਡਾ ਹਿਰਦਾ। ਤੇ ਦੁਸ਼ਮਣ ਕੀ ਹੈ? ਤੁਹਾਡੇ ਔਗਣ, ਤੁਹਾਡੇ ਪਾਪ, ਤੁਹਾਡੇ ਵਿਕਾਰ, ਇਹ ਤੁਹਾਡੇ ਦੁਸ਼ਮਣ ਨੇ। ਤੋ ਸੂਰਮੇ ਆਖਿਆ ਕਿਹਨਾਂ ਨੂੰ ਹੈ? ਭਾਵ ਤਾਂ ਇਹ ਹੈ ਸੂਰਮੇ ਆਖਿਆ ਭਗਤਾਂ ਨੂੰ, ਗੁਰਮੁਖਾਂ ਨੂੰ, ਜੋ ਤਕੜੇ ਗੁਰਮੁਖ ਨੇ, ਜੋ ਤਕੜੇ ਗੁਰਮੁਖ ਨੇ, ਜੋ ਬਲਵਾਨ ਗੁਰਮੁਖ ਨੇ, ਜੋ ਅਸਲੀ ਭਗਤ ਨੇ ਤੇਰੇ, ਉਹ ਆਪਣੇ ਹਿਰਦੇ ਮੈਦਾਨ ਵਿਚ ਇਹ ਦੁਸ਼ਮਣਾਂ ਨਾਲ ਯੁੱਧ ਕਰਕੇ ਜਿੱਤ ਪਾਉਂਦੇ ਨੇ। ਉਹ ਤਕੜੇ ਯੋਧੇ ਨੇ ਤੇ ਉਨ੍ਹਾਂ ਦਾ ਜੋ ਬਲ ਹੈ ਉਹ ਤੇਰੀ ਉਪਮਾ ਹੈ, ਕਿਉਂਕਿ ਤੇਰੀ ਬਖਸ਼ੀ ਜੋ ਹਿੰਮਤ ਹੈ ਉਹ ਸਦਕਾ ਉਹ ਜਿੱਤ ਪਾ ਰਹੇ ਨੇ ਇਹਨਾਂ ਔਗਣਾਂ ਤੇ। ਵੇਖੋਗੇ ਕਈ ਖਿਆਲਾਂ ਚ ਪਿੱਛੇ ਭਾਵ ਛੁਪੇ ਨੇ। ਭਾਵ ਅਰਥ ਕੁਝ ਹੋਰ ਹੁੰਦਾ ਹੈ, ਅੱਖਰੀ ਅਰਥ ਕੁਝ ਹੋਰ ਹੁੰਦਾ। ਕਿ ਤੁਸੀਂ ਵੇਖਿਆ ਜਤੀ ਸਤੀ ਦੀ ਗੱਲ ਆਈ, ਅੱਗੋਂ ਵੇਖੋਗੇ ਪੰਡਿਤ ਰਖੀਸ਼ਰਾਂ ਦੀ ਗੱਲ ਆਈ, ਇਦੂ ਪਹਿਲਾਂ ਦੇਵੀ ਦੇਵਤਿਆਂ ਦੀ ਗੱਲ ਆਈ, ਤੇ ਇੱਥੇ ਫਿਰ ਲੜਾਈ ਕਰਨ ਵਾਲੇ ਯੋਧਿਆਂ ਦੀ ਕਿੱਥੇ ਗੱਲ ਆ ਗਈ? ਸਮਝ ਆਉਂਦੀ ਹੈ ਕਿਹੜੇ ਨੇ ਲੜਾਈ ਕਰਨ ਵਾਲੇ, ਕਿਨ੍ਹਾਂ ਨੂੰ ਯੋਧੇ ਆਖਿਆ? ਤੇ ਜਦੋਂ ਤੁਸੀਂ ਅੱਗੋਂ ਪਿੱਛੋਂ ਜੋ ਪੰਕਤੀਆਂ ਆ ਰਹੀਆਂ ਉਨ੍ਹਾਂ ਦਾ ਵਿਚਾਰ ਕਰੋ ਤੇ ਝਟ ਸਮਝ ਆ ਜਾਂਦੀ ਹੈ ਯੋਧੇ ਕਿਹੜੇ ਨੇ। ਗਾਵਨ ਤੁਦਨੋ ਪੰਡਿਤ, ਪੰਡਿਤ ਤੋਂ ਭਾਵ ਵਿਦਵਾਨ, ਜ਼ਾਤ ਕਰਕੇ ਪੰਡਿਤ ਨਹੀਂ, ਪੰਡਿਤ ਆਖਿਆ ਵਿਦਵਾਨਾਂ, ਵਿਦਵਾਨ ਵੀ ਤੇਰੀ ਮਹਿਮਾ ਗਾ ਰਹੇ, ਉਨ੍ਹਾਂ ਦੀ ਵਿਦਵਤਾ ਤੇਰੀ ਮਹਿਮਾ, ਤੇਰੀ ਬਖਸ਼ੀ ਵਿਦਵਤਾ। ਗਾਵਨ ਤੁਦਨੋ ਪੰਡਿਤ, ਪੜ੍ਹਨ ਰਖੀਸ਼ਰ, ਪੜ੍ਹਨ ਰਖੀਸ਼ਰ, ਵੱਡੇ ਵੱਡੇ ਰਿਖੀ ਮੁਨੀ, ਉਹ ਵੀ ਅੱਜ ਬਾਣੀ ਪੜ੍ਹਦੇ ਨੇ, ਤੇਰੇ ਗੁਣਾਂ ਭਰਪੂਰ ਬਾਣੀ ਪੜ੍ਹਦੇ ਨੇ, ਤੇਰੇ ਗੁਣ ਪੜ੍ਹ ਰਹੇ ਨੇ, ਧਰਮ ਗ੍ਰੰਥਾਂ ਦੀ ਬਾਣੀ ਰਾਹੀਂ ਤੇਰੇ ਗੁਣ ਪੜ੍ਹ ਰਹੇ ਨੇ। ਸਮਝਾ ਦਿੱਤਾ ਹੈ ਜੁਗ ਜੁਗ, ਜੁਗ ਜੁਗ ਤੋਂ ਭਾਵ ਹੈ ਹਰ ਸਮੇਂ, ਵੇਦਾਂ ਨਾਲੇ ਤੇ ਵੇਦ ਕੀ ਹੈ? ਧਰਮ ਗ੍ਰੰਥ। ਵੇਦਾਂ ਨਾਲੇ, ਨਾਲੇ ਦਾ ਮਤਲਬ ਹੈ ਦੁਆਰਾ, ਵੇਦਾਂ ਨਾਲੇ, ਵੇਦਾਂ ਨਾਲ, ਧਰਮ ਗ੍ਰੰਥਾਂ ਰਾਹੀਂ ਹਰ ਸਮੇਂ ਪੰਡਿਤ ਯਾਨੀ ਕਿ ਵਿਦਵਾਨ, ਵੱਡੇ ਵੱਡੇ ਰੁਖੀਸ਼ਰ, ਇਹ ਵੀ ਤੇਰੀ ਮਹਿਮਾ ਗਾ ਰਹੇ ਨੇ ਜਾਂ ਪੜ੍ਹ ਰਹੇ ਨੇ ਹਰ ਸਮੇਂ ਧਰਮ ਗ੍ਰੰਥਾਂ ਰਾਹੀਂ, ਤੇ ਤੇਰੇ ਗੁਣ ਗਾ ਰਹੇ ਨੇ। ਗਾਵਨ ਤੁਦਨੋ ਮੋਹਣੀਆਂ ਮਨਮੋਹਣ, ਮੋਹਣੀਆਂ ਆਖਿਆ ਸੁੰਦਰ ਔਰਤਾਂ ਨੂੰ, ਮਨਮੋਹਣ ਮਨ ਨੂੰ ਮੋਹ ਲੈਣ ਵਾਲੀਆਂ, ਆ ਜੋ ਸੁੰਦਰ ਔਰਤਾਂ ਵੇਖੀ ਦੀਆਂ ਮਨ ਨੂੰ ਮੋਹ ਲੈਣ ਵਾਲੀਆਂ, ਇਹ ਵੀ ਤੇਰੇ ਗੁਣ ਗਾ ਰਹੀਆਂ ਨੇ। ਭਾਵ ਕੀ ਹੈ? ਸੁੰਦਰਤਾ ਇਹ ਵੀ ਤੇਰਾ ਗੁਣ ਹੈ। ਸੁੰਦਰਤਾ ਨੂੰ ਵੇਖ ਕੇ ਸੁੰਦਰਤਾ ਰਚਣ ਵਾਲਾ ਯਾਦ ਆ ਜਾਂਦਾ ਹੈ, ਸੁੰਦਰਤਾ ਨੂੰ ਵੇਖ ਕੇ ਸੁੰਦਰਤਾ ਦਾ ਕਰਤਾ ਯਾਦ ਆ ਜਾਂਦਾ ਹੈ, ਕਰਤਾਰ ਨੇ ਕਿੱਡਾ ਸੋਹਣਾ ਸੁੰਦਰ ਸਰੀਰ ਬਖਸ਼ਿਆ ਇਸ ਨੂੰ, ਇਹ ਖਿਆਲ ਆਉਂਦਾ, ਉਹਦੀ ਮਹਿਮਾ ਹੋ ਜਾਂਦੀ ਹੈ ਪਰਮਾਤਮਾ ਦੀ। ਕਿਸੇ ਬਲਵਾਨ ਨੂੰ ਤੱਕਦੇ ਹੋ ਤਾਂ ਉਹਦੇ ਬਲ ਰਾਹੀਂ ਪਰਮਾਤਮਾ ਯਾਦ ਆਉਂਦਾ ਹੈ, ਕਿਸੇ ਸ਼ਕਤੀਸ਼ਾਲੀ ਨੂੰ ਵੇਖਦੇ ਉਸ ਦੀ ਸ਼ਕਤੀ ਰਾਹੀਂ ਪਰਮਾਤਮਾ ਚੇਤੇ ਆਉਂਦਾ, ਕਿਸੇ ਦੀ ਵਿਦਵਤਾ ਦੇਖਦੇ ਉਹਦੀ ਵਿਦਵਤਾ ਵੇਖ ਕੇ ਪਰਮਾਤਮਾ ਯਾਦ ਆਉਂਦਾ, ਕੈਸੀ ਅਕਲ ਬਖਸ਼ੀ ਇਸ ਨੂੰ, ਕਿਸੇ ਦੀ ਸੁੰਦਰਤਾ ਤੱਕਦੇ ਉਸਦੀ ਸੁੰਦਰਤਾ ਵੇਖ ਕੇ ਪਰਮਾਤਮਾ ਯਾਦ ਆ ਜਾਂਦਾ, ਕਿੱਡੇ ਸੋਹਣੀ ਸੁੰਦਰਤਾ ਬਣਾ। ਆ ਜਿਵੇਂ ਕੁਦਰਤ ਦੀ ਸੁੰਦਰਤਾ ਵੇਖ ਕੇ ਵੀ ਆਸ਼ਸ਼ ਕਰ ਉੱਠੀਦਾ, ਪਹਾੜਾਂ ਨੂੰ ਵੇਖਿਆ, ਝੀਲਾਂ ਨੂੰ ਵੇਖਿਆ, ਕੁਦਰਤੀ ਸੁੰਦਰਤਾ ਵੇਖੀ ਤੇ ਪਰਮਾਤਮਾ ਯਾਦ ਆ ਜਾਂਦਾ ਕਿ ਵੀ ਕਾਦਰ ਨੇ ਕੈਸੀ ਕੁਦਰਤ ਬਣਾਈ। ਬਸ ਇਵੇਂ ਦੱਸਿਆ ਕਿ ਸੁੰਦਰਤਾ ਰਾਹੀਂ ਵੀ ਉਸਦੇ ਗੁਣ ਗਾਏ ਜਾਂਦੇ, ਸੁੰਦਰਤਾ ਵੇਖ ਕੇ ਉਸਨੂੰ ਮਾਲਕ ਯਾਦ ਆ ਜਾਂਦਾ, ਉਸਨੂੰ ਯਾਦ ਕਰੀਦਾ। ਗਾਵਨ ਤੁਦਨੋ ਮੋਹਣੀਆਂ ਮਨਮੋਹਣ, ਸੁਰਗ ਮੱਛ ਪਈ ਆ ਦੇ, ਸੁਰਗ ਮੱਛ ਪਿਆਲੇ, ਸਵਰਗ ਮੱਛ ਅਤੇ ਪਤਾਲਾਂ ਦੇ ਜੀਵ, ਸਾਰੇ ਹੀ ਤੇਰੀ ਮਹਿਮਾ ਤੇਰੇ ਗੁਣ ਗਾ ਰਹੇ। ਹੁਣ ਇੱਥੇ ਜੀਵਾਂ ਦੀ ਗੱਲ ਕਿਤੇ ਆਈ ਨਹੀਂ, ਲਿਖਿਆ ਨਹੀਂ, ਜੀਵ ਗੁਣ ਗਾ ਰਹੇ ਨੇ, ਇਹ ਲਫ਼ਜ਼ ਛਿਪੇ ਨੇ, ਇਹ ਨਾਲ ਸਮਝ ਆ ਜਾਂਦੀ ਹੈ ਕਿਉਂਕਿ ਗੁਣ ਗਾਉਣ ਦੀ ਗੱਲ ਹੋ ਰਹੀ ਹੈ, ਆਹ ਵੀ ਤੇਰੇ ਗੁਣ ਗਾ ਰਿਹਾ, ਉਹ ਵੀ ਤੇਰੇ ਗੁਣ ਗਾ ਰਿਹਾ, ਉਹ ਵੀ ਤੇਰੇ ਗੁਣ ਗਾ ਰਿਹਾ। ਹੁਣ ਸੁਰਗ ਮੱਛ ਤੇ ਪਿਆਲ ਦੇ ਜੀਵ ਕੀ ਨੇ? ਅਖਰੀ ਅਰਥ ਕਰਨ ਜਾਓ ਤੇ ਸਵਰਗਾਂ ਦੇ ਜੀਵ, ਮੱਛ ਦੇ ਜੀਵ ਤੋਂ ਭਾਵ ਇਸ ਧਰਤੀ ਦੇ ਜੀਵ, ਤੇ ਪਿਆਲੇ ਹੇਠਲੀਆਂ ਧਰਤੀਆਂ ਦੇ ਜੀਵ, ਇਹ ਸਾਰੇ ਤੇਰੇ ਗੁਣਗਾਰ ਹੈ। ਹੁਣ ਜਦੋਂ ਭਾਵ ਅਰਥ ਲਈਏ ਤਾਂ ਇਹ ਬਣਦਾ ਹੈ, ਅਸੀਂ ਸਾਰੇ ਜਾਣਦੇ ਹਾਂ ਸਵਰਗ ਵੀ ਇੱਥੇ ਹੀ ਹੈ, ਨਰਕ ਵੀ ਇੱਥੇ ਹੀ ਹੈ, ਆ ਸੰਸਾਰ ਵਿੱਚ ਹੀ ਸਭ ਕੁਝ ਹੀ ਹੈ। ਹੁਣ ਸਵਰਗ ਦੇ ਜੀਵ ਕਿਹੜੇ ਨੇ? ਆ ਜਿਹੜੇ ਸੁੱਖ ਭੋਗ ਰਹੇ ਨੇ ਇਹ ਸਵਰਗ ਦੇ ਜੀਵ ਨੇ, ਜੋ ਦੁੱਖ ਕੱਟ ਰਹੇ ਨੇ ਉਹ ਨਰਕਾਂ ਦੇ ਜੀਵ ਨੇ, ਪਿਆਲਾਂ ਦੇ ਜੀਵ ਨੇ, ਸਾਧਾਰਨ ਹਾਲਤ ਵਿੱਚ ਜੀਵ ਰਹੇ ਨੇ ਉਹ ਆਮ ਨੱਚ ਦੇ ਜੀਵ ਨੇ। ਜੀਵ ਚਾਹੇ ਕਈ ਸੁੱਖਾਂ ਵਿੱਚ ਵਸ ਰਹੇ ਨੇ ਫਿਰ ਵੀ ਪ੍ਰਭੂ ਨੂੰ ਯਾਦ ਕਰ ਰਹੇ ਨੇ, ਹੇ ਰੱਬਾ ਤੂੰ ਸੁੱਖ ਦਿੱਤੇ। ਕਈ ਐਸੇ ਨੇ ਸੁੱਖਾਂ ਵਿੱਚ ਵੀ ਉਸਨੂੰ ਨਹੀਂ ਭੁਲਾਉਂਦੇ, ਸੁੱਖਾਂ ਵਿੱਚ ਵੀ ਉਸਨੂੰ ਯਾਦ ਕਰਦੇ ਨੇ, ਆਮ ਹਾਲਤ ਚ ਵੀ ਉਸਨੂੰ ਚੇਤੇ ਕਰੀਦਾ। ਤੇ ਜੇ ਕੋਈ ਦੁੱਖ ਭੋਗ ਰਿਹਾ ਨਰਕਾਂ ਵਿੱਚ, ਤਦ ਵੀ ਦੁੱਖ ਪਰਮਾਤਮਾ ਚੇਤੇ ਕਰਾ ਦਿੰਦਾ। ਤੋ ਇਸ ਤਰ੍ਹਾਂ ਸੁਰਗ ਮੱਛ ਤੇ ਪਿਆਲਾਂ ਦੇ ਜੀਵ ਵੀ ਤੈਨੂੰ ਯਾਦ ਕਰ ਰਹੇ। ਗਾਵਨ ਤੁਧ ਨੂੰ ਰਤਨ ਉਪਾਏ ਤੇਰੇ 68 ਤੀਰਥ ਨਾਲੇ। ਹੁਣ ਰਤਨ ਸਾਰੀ ਦੇਖੋ ਪਾਵਰ ਸਮਝਣ ਵਾਲੀਆਂ ਚੀਜ਼ਾਂ। ਰਤਨ ਤਾਂ ਉਂਝ ਆਖਦੇ ਨੇ ਹੀਰੇ ਜਵਾਹਰਾਤ ਨੂੰ, ਮਹਿੰਗਾ ਕੋਈ ਪੱਥਰ ਹੋਵੇ ਹੀਰਾ ਜਵਾਹਰਾਤ ਉਸਨੂੰ ਆਖੀਦਾ ਰਤਨ। ਜੀਵ ਤੇ ਰਤਨ ਦੇ ਨਾਲ ਦੇਖੋ ਅੱਗੇ ਗੱਲ ਕਾਹਦੀ ਆਈ ਹੈ? ਤੀਰਥਾਂ ਦੀ। ਹੁਣ ਤੀਰਥ ਕੀ ਹੁੰਦੇ ਨੇ? ਤੀਰਥ ਅਸੀਂ ਮੰਨੇ ਨੇ ਪਵਿੱਤਰ ਅਸਥਾਨ। ਹੁਣ ਸਾਰੇ ਸੋਚੋ ਕੋਈ ਅਸਥਾਨ ਕਿਵੇਂ ਤੀਰਥ ਬਣਦਾ ਹੈ? ਅਸਥਾਨ ਕੋਈ ਤੀਰਥ ਬਣਦਾ ਹੈ ਕਿਉਂਕਿ ਉੱਥੇ ਕੋਈ ਨਾ ਕੋਈ ਮਹਾਂਪੁਰਖ ਪਹੁੰਚਿਆ ਹੁੰਦਾ ਹੈ, ਜਿਸ ਕਰਕੇ ਉਹ ਤੀਰਥ ਮਸ਼ਹੂਰ ਹੋ ਜਾਂਦਾ, ਉਹ ਅਸਥਾਨ ਤੀਰਥ ਕਰਕੇ ਪ੍ਰਗਟ ਹੋ ਜਾਂਦਾ। ਅੱਜ ਨਨਕਾਣਾ ਸਾਹਿਬ ਸਿੱਖਾਂ ਲਈ ਤੀਰਥ ਹੈ, ਕਿਉਂ? ਨਾਨਕ ਪ੍ਰਗਟ ਹੋਏ ਉੱਥੇ, ਅੱਜ ਉਹ ਤੀਰਥ ਬਣ ਗਿਆ। ਹਰਿਮੰਦਰ ਸਾਹਿਬ ਤੀਰਥ ਹੈ ਸਾਡੇ ਲਈ ਕਿਉਂਕਿ ਗੁਰੂ ਸਾਹਿਬਾਨ ਉੱਥੇ ਸਨ, ਸਾਡੇ ਕਈ ਗੁਰੂ ਸਾਹਿਬਾਨ ਉੱਥੇ ਰਹੇ, ਉਨ੍ਹਾਂ ਕਰਕੇ ਹਰਿਮੰਦਰ ਸਾਹਿਬ ਅੱਜ ਸਾਡਾ ਤੀਰਥ। ਉਹ ਜਿਹੜੇ ਮਹਾਂਪੁਰਖ ਹੋਏ ਉਸ ਸਥਾਨ ਤੇ, ਉਨ੍ਹਾਂ ਨੂੰ ਆਖਿਆ ਰਤਨ, ਉਹ ਸਨ ਰਤਨ, ਉਹ ਸਨ ਗੁਰਮੁਖ ਸੰਤ ਮਹਾਤਮਾ, ਜਿਨ੍ਹਾਂ ਕਰਕੇ ਤੀਰਥ ਪ੍ਰਗਟ ਹੁੰਦੇ ਨੇ, ਤੀਰਥ ਬਣਦੇ ਨੇ, ਉਹ ਨੇ ਰਤਨ। ਤੋ ਕਹਿੰਦੇ ਨੇ ਜਿੰਨੇ ਵੀ ਤੂੰ ਰਤਨ ਪੈਦਾ ਕੀਤੇ, ਆ 68 ਤੀਰਥ ਮੰਨੇ ਗਏ ਨੇ ਵੱਡੇ। 68 ਤੀਰਥ ਹੈ, 68 ਤੀਰਥ, ਇਹ ਸਾਰੇ ਤੀਰਥ ਤੀਰਥ ਬਣੇ ਕਿਸੇ ਨਾ ਕਿਸੇ ਮਹਾਂਪੁਰਖ ਕਰਕੇ, ਮਹਾਂਪੁਰਖ ਦੀ ਹੋਂਦ ਕਰਕੇ, ਮਹਾਂਪੁਰਖਾਂ ਨਾਲ ਜੁੜੇ ਹੋਣ ਕਰਕੇ। ਤੋ ਮਹਾਂਪੁਰਖ ਸਣੇ ਤੀਰਥ, ਇਹ ਵੀ ਤੇਰੇ ਗੁਣ ਗਾ ਰਹੇ ਨੇ। ਭਾਵ ਗੁਰਮੁਖ ਮਹਾਂਪੁਰਖ ਜਿਹੜੇ ਹੋਏ ਉਹ ਵੀ ਪਰਮਾਤਮਾ ਤੇਰੀ ਬਖਸ਼ਿਸ਼ ਨਾਲ ਹੋਏ, ਤੇ ਉਨ੍ਹਾਂ ਕਰਕੇ ਜੋ ਤੀਰਥ ਅਸਥਾਨ ਪ੍ਰਗਟ ਹੋਏ ਉਹ ਵੀ ਤੇਰੀ ਬਖਸ਼ਿਸ਼ ਹੀ ਹੈ। ਤੋ ਸੰਤ ਮਹਾਤਮਾ ਗੁਰਮੁਖ ਜਿਨ੍ਹਾਂ ਨੂੰ ਰਤਨ ਆਖਿਆ ਹੈ ਸਮੇਤ, ਉਹ ਅਸਥਾਨ ਜੋ ਪ੍ਰਗਟ ਹੋ ਗਏ ਉਨ੍ਹਾਂ ਕਰਕੇ, ਇਹ ਸਾਰੇ ਹੀ ਪਰਮਾਤਮਾ ਤੇਰੇ ਗੁਣ ਗਾ ਰਹੇ ਨੇ। ਭਾਵ ਤੇਰੀ ਬਖਸ਼ਿਸ਼ ਕਰਕੇ ਤੀਰਥ ਬਣੇ, ਤੇਰੀ ਬਖਸ਼ਿਸ਼ ਕਰਕੇ ਮਹਾਤਮਾ ਆਏ, ਜਿਨ੍ਹਾਂ ਸਦਕਾ ਤੀਰਥ ਪ੍ਰਗਟ ਹੋ ਗਏ। ਸਮਝਣ ਵਾਲੀਆਂ ਗੱਲਾਂ ਨੇ, ਭਾਵ ਅਰਥ ਸਮਝਣ ਜੋਗੇ ਹੁੰਦੇ ਨੇ ਬਾਣੀ ਦੇ। ਕਈ ਵਾਰੀ ਅੱਖਰੀ ਅਰਥਾਂ ਚ ਹੀ ਰਹਿ ਜਾਈਦਾ, ਕਈ ਸੋਚਦੇ ਨੇ ਜੀ ਰਤਨਾਂ ਦੀ ਕਿਹੜੀ ਗੱਲ ਹੋਈ, ਕਈ ਉਹ ਰਤਨਾਂ ਦੀ ਗੱਲ ਕਰਦੇ ਨੇ ਜੋ ਸਮੁੰਦਰ ਚੋਂ ਕੱਢੇ ਸਨ, ਨਾਲ ਤੀਰਥਾਂ ਦੀ ਗੱਲ ਆਈ ਏ, ਜਰਾ ਵਿਚਾਰੋ। ਤੋ ਰਤਨ ਆਖਿਆ ਗੁਰਮੁਖਾਂ ਨੂੰ, ਮਹਾਂਪੁਰਖਾਂ ਨੂੰ, ਸੰਤਾਂ ਨੂੰ, ਭਗਤਾਂ ਨੂੰ, ਤੇ ਤੀਰਥ ਆਖਿਆ ਹੈ ਧਰਮ ਸਥਾਨਾਂ ਨੂੰ, ਜਿਹੜੇ ਤੀਰਥਾਂ ਵਾਂਗੂ ਪ੍ਰਗਟ ਹੋ ਗਏ ਉਹਨਾਂ ਮਹਾਂਪੁਰਖਾਂ ਕਰਕੇ। तो सारे महापुरुष संत भक्त समेत ओ स्थान जो तीर्थ बने वो सब तेरी महिमा करते, तेरे गुण गा रहे, तेरी महिमा है। गावन तुदनु जोद महाबल सूरा, महाबली सूर में फिर गल आई अपने मन नु जितन वाले, अपने वन ते जित पाउन वाले महाबली सूर में सारे तेरी महिमा गावे। गावन तुदनु खानी चारे, चारे खानिया दे जीवा ते तेरा हुक्म चल रहा है, तेरी रजा विच ने, क्योंकि तेरी रजा विच ने तेरे हुक्म, क्योंकि तेरी रजा विच ने तेरे हुक्म विच ने तेरे गुण गा रहे। चारे खानिया दे जीव तेरे हुक्म विच तुर रहे ने, तेरी रजा विच तुर रहे ने, उन्हां दा हुक्म विच तुरना तेरी महिमा है, हुक्मरान दी महिमा है कि सारे हुक्म विच ओदे तुर रहे ने, इस विच हुक्मरान दी महिमा है। स्कूल दा प्रिंसिपल है, स्कूल दे विच पूरा डिसिप्लिन है, ता महिमा प्रिंसिपल दी है कि डिसिप्लिन चल रहा है। सारी कुदरत चारे खानिया दे जीव उसके हुक्मां विच तुर रहे ने, कोई हुक्म अदूली कर नहीं सकता, मालिक दी महिमा है, इस विच मालिक दी महिमा। गावन तुदनो खंड मंडल ब्रह्मंडा, ना सिर्फ जीव चारे खानिया दे बल्कि खंड मंडल ब्रह्मंडा। मंडल कहिंदे ने प्लैनेट्स इन ऑर्बिट, ओ धरतियां जो गर्दिश विच ने, चाहे अपने धुरे ते घूम रही हैं ते चाहे किसी दायरे विच घूम रही हैं। खंड आखी दा कॉन्टीनेंट्स नू मंडल आख्या, प्लैनेट्स इन ऑर्बिट्स, ब्रह्मंडा कुल ब्रह्मंड, कर कर बना बना, कर कर दा मतलब है बना बना के रखे धारे टिकाए हुए, रखे धारे दा मतलब टिकाए हुए, तेरे हे परमात्मा तेरे इन्हें खंड मंडल तेरे ते ब्रह्मंड जो तेरे हुक्मां विच बद्धे ने ते टिकाए हुए ने, तू खिलां विच ए भी तेरे ही टिकाए हुए ने, ए भी तेरी तेरे गुण गा रहे ने, ए भी एदे विच भी तेरी महिमा तेरी शक्ति वर्त रही है, ए भी तेरी शक्ति दा जहूर है कि सब कुछ खड़ा है तेरे आसरे, ए तेरे ही गुण गा रहे। सही तुदनु गावन जो तुद भावन, रते तेरे भक्त रसाले। रते तेरे भक्त रसाले पहला लो, रते दा मतलब हुंदा है रंगे हुए, ते किसे रंग विच नहीं रंगना हुंदा, ये ते प्रेम विच रंगना हुंदा है, भगतां दी गल जो है। रते रंगे हुए, बंदगी विच रंगे हुए, प्रेम विच रंगे हुए, प्रेमा भक्ति विच रंगे हुए, तेरे हे परमात्मा तेरे भगत रसाले दा मतलब रसिए, नाम दे रसिए। इन्ने भगत वेखी देने जो तेरे प्यार विच रंगे हुए ने, ते नाम दे तेरे नाम दे रसिए ने, आज इन्ने भगत ने संसार विच जो तेरे प्यार विच रंगे हुए ने, ते तेरे नाम दे रसिए ने, उन्हां दी गल हो रही है। मैं इन्ने कदे अर्थ कीते ने, रते तेरे भगत रसाले, इन्ने बड़े तेरे भगत जड़े तेरे प्रेम विच रंगे हुए ने, ते तेरे नाम दे रसिए ने, रस नाल तेरा नाम जपदे ने, उन्हां बारे की आख्या है? सही तुदनु गावन, असल विच गुण तां ओही तेरे गा रहे ने, ਅਸਲ ਗੁਣ ਤਾਂ ਅਸਲ ਸਿਫਤ ਤਾਂ ਤੇਰੀ ਉਹੋ ਹੀ ਕਰ ਰਹੇ। ਭਾਵ ਕੀ ਹੈ ਕਿ ਜਦ ਤੱਕ ਪ੍ਰੇਮ ਵਿਚ ਭਿੱਜੇ ਨਾ ਹੋਈਏ ਤੇ ਨਾਮ ਦਾ ਰਸ ਪੱਲੇ ਨਾ ਹੋਵੇ ਤਾਂ ਗੁਣ ਗਾਏ ਨਹੀਂ ਜਾ ਸਕਦੇ। ਅਸਲ ਗੁਣ ਤੇ ਉਹ ਗਾ ਲੈ। ਇੱਥੇ ਤੱਕ ਇਹ ਸਮਝ ਆਇਆ ਹੈ। ਪਹਿਲੋਂ ਮੈਂ ਲਿਆ ਰੱਤੇ ਤੇਰੇ ਭਗਤ ਰਸਾਲੇ, ਇਸ ਨਾਲ ਮੈਂ ਜੋੜਿਆ ਸਹੀ ਤੁਧ ਨੂੰ ਗਾਵਨ। ਇੰਨੇ ਭਗਤ ਨੇ ਜੋ ਤੇਰੇ ਪਿਆਰ ਵਿਚ ਰੰਗੇ ਹੋਏ ਨੇ, ਜਿਨ੍ਹਾਂ ਨੂੰ ਤੇਰਾ ਪਿਆਰ ਲੱਗਾ ਹੋਇਆ ਹੈ ਤੇ ਜਿਹੜੇ ਬੜੇ ਰਸ ਨਾਲ ਤੇਰਾ ਨਾਮ ਜਪਦੇ ਨੇ, ਦਰਅਸਲ ਸਹੀ ਅਰਥਾਂ ਵਿਚ ਉਹੀ ਤੇਰੇ ਗੁਣ ਗਾ ਰਹੇ ਨੇ। ਗੁਣ ਗਾਉਣਾ ਤਾਂ ਸਿਰਫ ਉਨ੍ਹਾਂ ਦਾ ਸਫਲਾ ਏ। ਜੋ ਤੁਧ ਪਾਵਨ, ਇਹੀ ਬੰਦੇ ਨੇ ਜਿਹੜੇ ਤੈਨੂੰ ਪਾ ਜਾਂਦੇ ਨੇ, ਇਸ ਤਰ੍ਹਾਂ ਦੇ ਗੁਣ ਗਾਉਣ ਵਾਲੇ ਤੈਨੂੰ ਪਾ ਜਾਂਦੇ ਨੇ। ਇਹ ਉਹ ਬੰਦੇ ਹੁੰਦੇ ਨੇ ਜਿਹੜੇ ਤੈਨੂੰ ਪਾ ਜਾਂਦੇ ਨੇ, ਜੋ ਜਿਹੜੇ ਤੁਧ ਪਾਵਨ ਤੈਨੂੰ ਪਾ ਜਾਂਦੇ ਨੇ, ਭਾਵ ਜਿਨ੍ਹਾਂ ਨੂੰ ਫਿਰ ਤੂੰ ਮੁਕਤ ਕਰ ਦਿੰਦਾ, ਜਿਹੜੇ ਤੈਨੂੰ ਪਸੰਦ ਆ ਜਾਂਦੇ ਨੇ, ਜਿਨ੍ਹਾਂ ਦੀ ਕਾਲਨਾ ਥਾਂ ਪੈ ਜਾਂਦੀ ਹੈ, ਜਿਨ੍ਹਾਂ ਨੂੰ ਮੁਕਤ ਕਰ ਦਿੰਦਾ, ਐਸੇ ਹੀ ਬੰਦੇ ਹੁੰਦੇ ਨੇ। ਤੂੰ ਸਮਝਾਇਆ ਕਿ ਸਮਝਾਇਆ ਇਹ ਕਿ ਜਿਹੜੇ ਭਗਤ ਹੁੰਦੇ ਨੇ ਪ੍ਰਭੂ ਦੇ ਪ੍ਰੇਮ ਵਿਚ ਰੰਗੇ ਹੁੰਦੇ ਨੇ, ਨਾਮ ਨਾਲ ਰਸ, ਰਸ ਨਾਲ ਨਾਮ ਜਪਦੇ ਨੇ, ਨਾਮ ਦੇ ਰਸੀਏ ਹੁੰਦੇ ਨੇ, ਦਰਅਸਲ ਉਹੀ ਸਹੀ ਅਰਥਾਂ ਵਿਚ ਗੁਣ ਗਾ ਰਹੇ ਨੇ ਪਰਮੇਸ਼ਰ ਦੇ, ਤੇ ਉਹੀ ਬੰਦੇ ਫਿਰ ਪਰਮਾਤਮਾ ਨੂੰ ਪਾਉਂਦੇ ਨੇ ਤੇ ਪ੍ਰਵਾਨ ਹੁੰਦੇ ਨੇ। ਹੁਣ ਵੇਖੋ ਸਾਰੀ ਪੰਕਤੀ ਦੇ ਅਰਥ ਠੀਕ ਹੋ ਗਏ ਕਿ ਨਹੀਂ। ਕਈ ਵਾਰੀ ਪੰਕਤੀ ਦੇ ਹਿੱਸੇ ਬਣਾ ਕੇ ਅੱਗੇ ਪਿੱਛੇ ਕਰਕੇ ਅਰਥ ਕਰਨਾ ਪੈਂਦਾ। ਹੋਰ ਕਿਤੇ ਤੁਧ ਨੂੰ ਗਾਵਨ, ਹੋਰ ਵਿਚ ਦੇਖੋ ਰਾਰੇ ਨੂੰ ਸਿਆਰੀ ਹੈ, ਬਹੁ ਵਚਨ ਬਣਾ ਦਿੰਦੀ। ਹੋਰ ਕਿਥੇ ਤੁਧ ਨੂੰ ਗਾਵਨ, ਔਂਕੜ ਹੁੰਦਾ ਨਾ ਤਾਂ ਇੱਕ, ਇਸ ਤੋਂ ਇਲਾਵਾ ਹੋਰ, ਇੱਥੇ ਬਹੁ ਵਚਨ ਬਣਿਆ ਸਿਆਰੀ। ਹੋਰ ਕਿਤੇ ਤੁਧ ਨੂੰ ਗਾਵਨ, ਹੋਰ ਅਨੇਕਾਂ ਹੀ ਨੇ ਜੋ ਤੈਨੂੰ ਗਾ ਰਹੇ ਨੇ, ਜੋ ਤੇਰੇ ਗੁਣ ਗਾ ਰਹੇ ਨੇ, ਜੋ ਤੇਰੀਆਂ ਸਿਫਤਾਂ ਕਰ ਰਹੇ ਨੇ। ਸੇਵੈ ਚਿਤਨਾ ਆਵਨ, ਨਾਨਕ ਪਾਤਸ਼ਾਹ ਕਹਿੰਦੇ ਨੇ ਉਹ ਮੇਰੀ ਯਾਦ ਵਿਚ ਨਹੀਂ ਆ ਰਹੇ। ਇਸ ਵੇਲੇ ਸਿਰਫ ਇੰਨੇ ਕੀ ਨਹੀਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਇਸ ਸ਼ਬਦ ਵਿਚ, ਸਿਰਫ ਉਹੀ ਗੁਣ ਨਹੀਂ ਗਾ ਰਹੇ ਜਿਨ੍ਹਾਂ ਦਾ ਹੁਣ ਤੱਕ ਮੈਂ ਜ਼ਿਕਰ ਕੀਤਾ ਹੈ, ਇਸ ਤੋਂ ਇਲਾਵਾ ਹੋਰ ਕਈ ਗੁਣ ਗਾ ਰਹੇ ਨੇ ਜਿਨ੍ਹਾਂ ਦਾ ਇਸ ਵੇਲੇ ਮੈਨੂੰ ਖਿਆਲ ਨਹੀਂ ਆ ਰਿਹਾ, ਜੋ ਮੇਰੇ ਚਿੱਤ ਚੇਤੇ ਵਿਚ ਨਹੀਂ ਆ ਰਹੇ, ਜੋ ਮੇਰੀ ਯਾਦਾਸ਼ ਵਿਚ ਇਸ ਵੇਲੇ ਨਹੀਂ ਆ ਰਹੇ। ਹੋਰ ਕਿਤੇ ਤੁਧ ਨੂੰ ਗਾਵਨ, ਸੇ ਮੈਂ ਚਿੱਤ ਨਾ ਆਵਨ, ਉਹ ਮੈਨੂੰ ਚਿੱਤ ਚੇਤੇ ਵਿਚ ਅੱਜ ਇਸ ਵੇਲੇ ਨਹੀਂ ਆ ਰਹੇ, ਮੇਰੇ ਚਿੱਤ ਦੇ ਚੇਤੇ ਵਿਚ ਉਹ ਇਸ ਵੇਲੇ ਨਹੀਂ ਆ ਰਹੇ। ਨਾਨਕ ਕਿਆ ਵਿਚਾਰੇ, ਭਲਾ ਨਾਨਕ ਸਾਰੇ ਗੁਣ ਗਾਉਣ ਵਾਲਿਆਂ ਦਾ ਕਿਵੇਂ ਵਿਚਾਰ ਕਰ ਸਕਦਾ। ਨਾਨਕ ਕਿਆ ਵਿਚਾਰੇ, ਸਾਰੇ ਜਿਹੜੇ ਗੁਣ ਗਾਉਣ ਵਾਲੇ ਨੇ ਤੇਰੇ, ਭਲਾ ਨਾਨਕ ਉਹਨਾਂ ਸਭਨਾਂ ਦਾ ਕਿਵੇਂ ਵਿਚਾਰ ਕਰ ਸਕਦਾ। ਭਾਵ ਅਨੇਕ ਦੁਨੀਆ, ਬੜੀ ਦੁਨੀਆ ਹੈ ਗੁਣ ਗਾਉਣ ਵਾਲੀ ਵੀ। ਸੋਈ ਸੋਈ ਸਦਾ ਸੱਚ, ਸੋਈ ਸੋਈ ਦੋ ਆਰੀ ਆਖਿਆ ਤੋਂ ਭਾਵ ਸਿਰਫ ਇੱਕ ਉਹੀ, ਸੋਈ ਦਾ ਮਤਲਬ ਹੁੰਦਾ ਉਹੀ, ਤੇ ਦੋ ਵਾਰੀ ਆਖਿਆ ਉਹੀ ਉਹੀ ਤੋਂ ਭਾਵ ਸਿਰਫ ਉਹੀ, ਤੇ ਉਹੀ ਤੋਂ ਭਾਵ ਉਹ ਮਾਲਕ ਪ੍ਰਭੂ। ਸੋਈ ਸੋਈ ਸਿਰਫ ਇੱਕ ਮਾਲਕ ਹੀ, ਸਦਾ ਹਮੇਸ਼ਾ ਸੱਚ ਸਦੀਵ ਹੈ, ਸਦਾ ਰਹਿਣ ਵਾਲਾ, ਹਮੇਸ਼ਾ ਰਹਿਣ ਵਾਲਾ ਤਾਂ ਸਿਰਫ ਇੱਕੋ ਮਾਲਕ ਹੀ ਹੈ। ਹਮੇਸ਼ਾ ਹਮੇਸ਼ਾ ਲਈ ਜਗਤ ਵਿਚ ਟਿਕਿਆ ਰਹਿਣ ਵਾਲਾ ਤੇ ਉਹ ਇੱਕ ਮਾਲਕ ਆਪ ਹੀ ਹੈ। ਸਾਹਿਬ ਸਾਚਾ, ਸਾਹਿਬ ਆਖਿਆ ਮਾਲਕ ਨੂੰ, ਉਹ ਮਾਲਕ ਹੀ ਸਦਾ ਸਦੀਵ ਹੈ, ਉਹ ਸਦਾ ਦਾ ਮਾਲਕ ਹੈ। ਭਾਵ ਉਹਦੀ ਮਾਲਕੀ ਖੁੱਸਣ ਵਾਲੀ ਨਹੀਂ, ਉਹ ਸਦਾ ਦਾ ਮਾਲਕ ਹੈ। ਰਾਜਾਂ ਦੇ ਰਾਜ ਭਾਗ ਖੁੱਸ ਜਾਂਦੇ ਨੇ, راجے آپ کو ہی نہیں رہیں گے. پر وہ تو بھائی سدا دا مالک ہے. ساچی نائی نائی آخیا وڈیائی نو مہمان صفت بھی سدا رہن والی ہے, اس دی وڈیائی بھی سدا رہن والی ہے, او دی مہما بھی سدا ہی رہن والی ہے. ہے بھی اج بھی وہ ہے, اج بھی وہ مہما ہے. ہو سی اگان بھی وہ ہوے گا, اگان بھی اس کی مہما رہے. جائے نہ چاسی ہوں ننا دیلی دیپک ہے, جائے نہ تے نہ جاسی, اس طرح ارتھ بنتا ہے. جائے نہ ننا جائے نال بھی لگتا ہے تے جاسی نال بھی لگتا ہے. جائے دا مطلب ہوندا ہے جنم لینا, تے جاسی دا مطلب ہوندا ہے تڑ جانا. جائے نہ جاسی, نہ وہ کدے جمدا ہے نہ وہ کدے ایتھو تڑدا ہے, پاو مر کے تڑدا ہے, نہ جم کے آندا ہے نہ مر کے تڑدا ہے. کون رچنا جن رچائی, او پرماتما جس نے سرشٹی دی رچنا رچی ہے, نہ وہ جمدا ہے نہ مرد ہے. رچنا بندی ہے مٹ بھی جاندی ہے, پر او نہ رچنا وچ جم کے آندا ہے تو نہ ہی تو مر کے جاندا ہے, او نہیں مکدا. رنگی رنگی پانتی, کئی رنگاں دی کئی پانتاں دی, کئی رنگاں دی کئی پانتاں دی, کئی قسماں دی. پانت مطلب قسماں دی. جنسی کئی جنساں دی, کئی قسم دیاں جنساں دی. کر کر پیدا کر کر کے مایا جنے اپائی, اے جیواں دی پیدائش نو مایا آکھیا ہے. جس نے اے جیو پیدا کر کے مایا پیدا کر دی, اے جیواں دی مایا پیدا کر دی. او مالک پربھو اس نے کئی رنگاں دے کئی قسماں دے کئی جنساں دے جیو پیدا کر کے جیو مایا پیدا کر دیتی, جیو پیدا کر دیتے. تے کر کر دیکھا کیتا اپنا, ہن کیتے اپنے کیتے ہوئے دی, اپنے پیدا کیتے ہوئے جگت دی جیواں دی آپ سنبھال کر رہا ہے. دیکھے دیکھا سنبھال کر رہا ہے, لکنگ آفٹر کر رہا ہے. آپ ہی جو جگت نے پیدا کیتا ہے, جی پیدا کیتے نے, ہوں آپ ہی انہاں دی سام کر رہا ہے. جیوں تس دی وڈیائی, جیوں تس کی وڈیائی, جویں کہ اس دی اپنی بنی رچنا یا مریادا, جو اس دی اپنی بنائی رچنا یا مریادا ہے, اے اس دی وڈیائی ہے. اس وڈیائی آخیا رچنا نو مریادا نو, مریادا نو وڈیائی آخیا مریادا. جیوں تس دی وڈیائی, اپنی بنی مریادا وچ او دی وڈیائی ہے. اے جو مریادا اس نے بنائی ہے, اسے وچ اس دی وڈیائی ہے. جو جیو پیدا کیتے تے جیواں نو لک آفٹر کرن دی جو مریادا بنی ہے انہیں, اس وچ او دی صفت ہے. پاو کی ہے, جو کچھ انہیں پیدا کیتا ہے او دا دھیان بھی رکھ رہا ہے, او دی سام بھی کر رہا ہے, اس وچ او دی وڈیائی ہے. کیونکہ اے او دی بدی مریادا ہے, اے سونی مریادا ہے او دی. تسی کوئی چیز بناؤ, تسی بچے پیدا کرو, بچیاں دا جنم ہوئے تہاڈے گھر وچ, تے انہاں دی سنبھال نہ کرو تے اس وچ تہاڈی عزت نہیں بندی. عزت بندی ہے نہیں بندی, کیونکہ تہاڈا فرض تسی پاڑ نہیں رہے, تہاڈی مریادا پاڑ نہیں رہے. پرماتما نے جیو پیدا کیتے نے, جیو او دی اولاد ہے, ਪਰ ਉਹਨਾਂ ਔਲਾਦ ਉਸ ਬਣਾਈ ਔਲਾਦ ਦੀ ਸਾਂਭ ਕਰ ਰਿਹਾ ਹੈ, ਇਸ ਮਰਿਆਦਾ ਪਾਲਣ ਵਿਚ ਉਸਦੀ ਵਡਿਆਈ ਹੈ। ਆਹ ਭਾਵ ਸਮਝਾ ਰਹੇ, ਭਾਵ ਇਹ ਹੈ ਸਾਡਾ ਪਰਿਵਾਰ ਹੋਵੇ, ਸਾਡੇ ਬੱਚੇ ਹੋਣ, ਅਸੀਂ ਉਹਨਾਂ ਬੱਚਿਆਂ ਦੀ ਸਾਂਭ ਨਾ ਕਰੀਏ ਤਾਂ ਅਸੀਂ ਮਰਿਆਦਾ ਪਾਲ ਨਹੀਂ ਰਹੇ। ਭਾਵ ਮੈਂ ਸਮਝਾ ਰਿਹਾ, ਐਵੇਂ ਆ ਸਾਰੇ ਜੀਵ ਪੈਦਾ ਕੀਤੇ ਨੇ, ਪੈਦਾ ਕਰਕੇ ਉਨ੍ਹਾਂ ਦੀ ਆ ਪਿੱਛੇ ਆਖਿਆ ਨਾ, ਉਨ੍ਹਾਂ ਦੀ ਸਾਂਭ ਵੀ ਕਰ ਰਿਹਾ, ਕਰ ਕਰ ਦੇਖਾ, ਸਾਰਿਆਂ ਨੂੰ ਪੈਦਾ ਕਰਕੇ ਉਨ੍ਹਾਂ ਦੀ ਸਾਂਭ ਵੀ ਕਰ ਰਿਹਾ। ਇਸ ਮਰਿਆਦਾ ਪਾਲਣ ਵਿਚ ਉਸਦੀ ਵਡਿਆਈ ਹੈ, ਆਪਣਾ ਫਰਜ਼ ਪੂਰਾ ਕਰ ਰਿਹਾ। ਤੁਸੀਂ ਜੇ ਆਪਣੀ ਔਲਾਦ ਦੀ ਦੇਖਭਾਲ ਨਹੀਂ ਕਰ ਰਹੇ, ਫਰਜ਼ ਪੂਰਾ ਨਹੀਂ ਕਰ ਰਹੇ, ਐਨ ਇਸੇ ਤਰ੍ਹਾਂ ਉਹ ਵੀ ਆਪਣਾ ਫਰਜ਼ ਪੂਰਾ ਕਰ ਰਿਹਾ। ਉਹਨੇ ਆਪਣੀ ਔਲਾਦ ਨੂੰ ਬਣਾ ਕੇ ਉਸਦੀ ਦੇਖਭਾਲ ਕਰ ਰਿਹਾ, ਇਸ ਵਿਚ ਇਸ ਮਰਿਆਦਾ ਵਿਚ ਉਹਦੀ ਵਡਿਆਈ। ਜੋ ਤਿਸ ਭਾਵ ਹੈ ਸੋਈ ਕਰਸੀ, ਜੋ ਮਾਲਕ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਕਰਦਾ ਹੈ, ਉਸਦੇ ਹੁਕਮ ਚੱਲਦੇ ਨੇ। ਫਿਰ ਭਾਵ ਮੁੜ ਕੇ ਹੁਕਮ ਨਾ ਕਰਨਾ ਜਾਈ, ਉਸਦੇ ਹੁਕਮਾਂ ਅੱਗੇ ਉਜਰ ਨਹੀਂ ਕੀਤਾ ਜਾ ਸਕਦਾ, ਉਸਦੇ ਹੁਕਮਾਂ ਦੇ ਅੱਗੇ ਓਬਜੈਕਸ਼ਨ ਨਹੀਂ ਲਈ ਜਾ ਸਕਦੀ। ਰੱਬਾ ਆ ਤੂੰ ਕਿਉਂ ਕੀਤਾ ਮੇਰੇ ਲਈ, ਆ ਮੇਰੀ ਮਰਜ਼ੀ ਮੁਤਾਬਕ ਕਿਉਂ ਨਾ ਕੀਤਾ, ਆ ਇਸ ਤਰ੍ਹਾਂ ਕਿਉਂ ਕੀਤਾ, ਇੱਦਾਂ ਕਿਉਂ ਨਾ ਕੀਤਾ, ਇਸ ਤਰ੍ਹਾਂ ਦੇ ਉਜਰ ਹੋ ਨਹੀਂ ਸਕਦੇ ਉਹਦੇ ਹੁਕਮਾਂ ਸਾਹਮਣੇ। ਜੋ ਤਿਸ ਭਾਵ ਹੈ ਸੋਈ ਕਰਸੀ, ਕਿਉਂਕਿ ਮਾਲਕ ਨੂੰ ਜੋ ਪਾਉਂਦਾ ਉਹ ਕਰੇਗਾ। ਤੁਸੀਂ ਜੇ ਕੋਈ ਉਜਰ ਕਰੋਗੇ, ਓਬਜੈਕਸ਼ਨ ਲਵੋਗੇ, ਆਨਾਕਾਨੀ ਕਰੋਗੇ, ਸਵਾਲ ਜਵਾਬ ਕਰੋਗੇ, ਤਾਂ ਇਹ ਕੀਤੇ ਜਾ ਨਹੀਂ ਸਕਦੇ, ਕਿਉਂਕਿ ਇਨ੍ਹਾਂ ਦੀ ਸੁਣਾਈ ਹੋਣੀ ਨਹੀਂ, ਉਹਦੀ ਮਰਜ਼ੀ ਚੱਲੇਗੀ। ਜੋ ਕੁਛ ਉਹ ਸਾਡੇ ਤੇ ਹੁਕਮ ਵਰਤਾ ਰਿਹਾ, ਉਸਦੇ ਅੱਗੇ ਸਵਾਲ ਨਹੀਂ ਕੀਤੇ ਜਾ ਸਕਦੇ, ਸਵਾਲ ਜਵਾਬ ਨਹੀਂ ਕੀਤੇ ਜਾ ਸਕਦੇ ਮੋੜ ਕੇ, ਇਹ ਕਿਉਂ ਕੀਤਾ ਭਾਈ। ਸੋ ਪਾਤਸ਼ਾਹ, ਉਹ ਮਾਲਕ ਉਹੀ ਇੱਕ ਪਰਮੇਸ਼ਰ ਹੈ। ਸ਼ਾਹਾਂ ਪਤ ਸਾਹਿਬ, ਸ਼ਾਹਾਂ ਆਖਿਆ ਵੱਡੇ ਵੱਡੇ ਬਾਦਸ਼ਾਹਾਂ ਦਾ, ਬਾਦਸ਼ਾਹਾਂ ਦੀ ਵੀ ਇੱਜ਼ਤ ਉਹੀ ਹੈ। ਪਤ ਕਹਿੰਦੇ ਨੇ ਇੱਜ਼ਤ, ਵੱਡੇ ਵੱਡੇ ਬਾਦਸ਼ਾਹਾਂ ਦੀ ਇੱਜ਼ਤ ਰੱਖਣ ਵਾਲਾ ਵੀ ਉਹ ਮਾਲਕ ਹੀ ਹੈ। ਨਾਨਕ ਰਹਿਣ ਰਜ਼ਾਈ, ਬਾਦਸ਼ਾਹਾਂ ਨੂੰ ਵੀ ਉਹਦੇ ਹੁਕਮ ਵਿਚ ਤੁਰਨਾ ਪੈਂਦਾ। ਸਾਨੂੰ ਸਾਰੇ ਜੀਵਾਂ ਨੂੰ ਉਸਦੇ ਹੁਕਮ ਵਿਚ ਰਹਿਣਾ ਇਹੀ ਬਣਿਆ ਹੁੰਦਾ, ਉਹਦੇ ਹੁਕਮ ਵਿਚ ਚੱਲਣਾ ਸਾਡਾ ਫਰਜ਼। ਇਹ ਹੈ ਪਹਿਲਾ ਸ਼ਬਦ ਸੋਦਰ ਦਾ। ਤੋ ਆਓ, ਸਮਾਂ ਹੋ ਗਿਆ, ਇੰਨੇ ਬਚਨ ਪ੍ਰਵਾਨ ਕਰਨੇ ਜੀ, ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਗਜਾ।